ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਦੋਸਤੋ, ਅੱਜ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਤੋਂ ਜੋਤੀ ਔਜਲਾ ਜੀ ਸਾਡੇ ਨਾਲ ਜੁੜੇ ਹਨ। ਅਸੀਂ ਇਹਨਾਂ ਤੋਂ ਕਾਫੀ ਜਾਣਕਾਰੀ ਲੈਣੀ ਹੈ, ਇੱਕ ਤਾਂ ਸੀਨੀਅਰਸ ਕਾਰਡ ਬਾਰੇ ਅਤੇ ਦੂਜੀ ਏਜ ਪੈਨਸ਼ਨ ਬਾਰੇ। ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਆਸਟ੍ਰੇਲੀਆ ਵਿੱਚ ਵਧੇਰੀ ਉਮਰ ਦੇ ਲੋਕਾਂ ਦੀ ਬਹੁਤਾਤ ਹੈ ਜੋ ਇਹਨਾਂ ਪੱਤਿਆਂ ਲਈ ਐਲੀਜੀਬਲ ਹਨ, ਯਾਨੀ ਇਹਨਾਂ ਵਾਸਤੇ ਯੋਗ ਹਨ। ਸੋ ਜੋਤੀ ਜੀ, ਬੜਾ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਤੁਹਾਡਾ ਬਹੁਤ ਬਹੁਤ ਧੰਨਵਾਦ ਮਨਪ੍ਰੀਤ।
ਮੇਰੇ ਕੋਲ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਏਜ ਪੈਨਸ਼ਨ ਬਾਰੇ, ਕਿਉਂਕਿ ਪੈਨਸ਼ਨ ਲਫ਼ਜ਼ ਤਾਂ ਵੈਸੇ ਸਾਨੂੰ ਸਮਝ ਵੀ ਆਉਂਦਾ ਹੈ, ਇੰਡੀਆ ਵਿੱਚ ਵੀ ਪੈਨਸ਼ਨ ਲੱਗਦੀ ਹੁੰਦੀ ਸੀ, ਪਰ ਇੱਥੇ ਜਿਹੜੀ ਪੈਨਸ਼ਨ ਮਿਲਦੀ ਹੈ ਵਧੇਰੀ ਉਮਰ ਦੇ ਲੋਕਾਂ ਨੂੰ, ਕਿਸ ਉਮਰ ਤੋਂ ਬਾਅਦ ਕੀ ਯੋਗਤਾ ਹੈ, ਕੀ ਸਿਟੀਜ਼ਨ ਹੋਣਾ ਜ਼ਰੂਰੀ ਹੈ, ਉਸ ਬਾਰੇ ਦੱਸੋ।
ਹਾਂਜੀ ਜ਼ਰੂਰ। ਇੱਥੇ ਦੀ ਪੈਨਸ਼ਨ ਜਿਹੜੀ ਉਮਰ ਦੀ ਯੋਗਤਾ ਹੈ ਉਹ ਪਿਛਲੇ 2-4 ਸਾਲਾਂ ਤੋਂ ਬਦਲਦੀ ਰਹੀ ਹੈ, ਔਰ ਕਾਫੀ ਵਾਰੀ ਹੁੰਦਾ ਕਿ ਲੋਕ ਆਉਂਦੇ ਨੇ ਸਾਡੇ ਆਫਿਸ ਅਤੇ ਕਨਫਿਊਜ਼ ਹੁੰਦੇ ਨੇ ਕਿ ਇਹਦਾ ਕੀ ਬੇਸਿਕਲੀ ਰਿਕੁਆਇਰਮੈਂਟ ਹੈਗੀ ਹੈ। ਸੋ ਇਸ ਸਾਲ 2019 ਜੁਲਾਈ ਤੋਂ ਜਿਹੜੀ ਪੈਨਸ਼ਨ ਦੀ ਉਮਰ ਹੈ ਉਹਦੇ ਲਈ ਜਿਹੜੀ ਯੋਗਤਾ ਵਾਸਤੇ ਉਹਨੂੰ ਉਮਰ ਨੂੰ ਬਣਾ ਦਿੱਤਾ ਗਿਆ 66 ਈਅਰ, 66 ਸਾਲ ਦੀ ਉਮਰ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਲੋਕ ਉਹਦੇ ਲਈ ਅਪਲਾਈ ਕਰ ਸਕਦੇ ਨੇ। ਔਰ ਹੁੰਦਾ ਇਹਦੇ ਲਈ ਜ਼ਰੂਰੀ ਕੀ ਹੈ ਕਿ ਅਪਲਾਈ ਕਰਨ ਲਈ 13 ਹਫ਼ਤੇ ਪਹਿਲੇ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਐਪਲੀਕੇਸ਼ਨ ਜਿਹੜੀ ਹੈ ਤੁਸੀਂ ਅਰਜ਼ੀ ਸਬਮਿਟ ਕਰ ਸਕਦੇ ਹੋ।
ਠੀਕ ਹੈ, ਅਤੇ ਇਹ ਕੀ ਮੈਂ ਪੁੱਛ ਲਵਾਂ, 66 ਸਾਲ ਦੀ ਉਮਰ ਆਦਮੀਆਂ ਅਤੇ ਔਰਤਾਂ ਦੋਨਾਂ ਵਾਸਤੇ ਇੱਕੋ ਉਮਰ ਹੈ?
ਹਾਂਜੀ ਬਿਲਕੁਲ, ਇਹ ਸਭ ਲਈ ਇੱਕ ਉਮਰ ਹੈ। ਔਰ ਗਵਰਨਮੈਂਟ ਨੇ ਕੀ ਕੀਤਾ ਕਿ ਇਹ ਉਮਰ ਦੀ ਜਿਹੜੀ ਲਾਗਤ ਇਹ ਵਧਾਈ ਗਈ, ਵਧਾਉਣੀ ਸ਼ੁਰੂ ਕੀਤੀ 2017 ਜੁਲਾਈ ਤੋਂ, ਅਤੇ ਇਹਨਾਂ ਨੇ ਕੀ ਕੀਤਾ ਕਿ ਇਹਨੂੰ ਵਧਾ ਕੇ 67 ਈਅਰਸ 67 ਸਾਲ ਕਰਨਾ ਇਹਨਾਂ ਨੇ 1 ਜੁਲਾਈ 2023 ਤੱਕ।
ਅੱਛਾ,
ਸੋ ਇਸ ਵੇਲੇ ਉਮਰ ਜਿਹੜੀ ਮੰਨੀ ਜਾ ਰਹੀ ਹੈ ਉਹ 66 ਸਾਲ ਹੈ। ਔਰ ਇਹਦੇ ਲਈ ਜੇ ਤਾਂ ਤੁਸੀਂ ਆਲਰੇਡੀ ਤੁਹਾਨੂੰ ਸੈਂਟਰਲਿੰਕ ਤੋਂ ਕੋਈ ਭੁਗਤਾਨ ਕੋਈ ਸਪੋਰਟ ਮਿਲ ਰਹੀ ਹੈ ਤਾਂ ਸੈਂਟਰਲਿੰਕ ਵੱਲੋਂ ਤੁਹਾਡੇ ਘਰ ਚਿੱਠੀ ਚਲੀ ਜਾਂਦੀ ਹੈ 13 ਹਫ਼ਤੇ ਪਹਿਲੇ ਕਿ ਜੀ ਹੁਣ 3 ਮਹੀਨੇ ਰਹਿ ਗਏ ਨੇ ਅਤੇ ਤੁਹਾਨੂੰ ਪੈਨਸ਼ਨ ਮਿਲ ਸਕਦੀ ਹੈ, ਇਸ ਕਰਕੇ ਤੁਸੀਂ ਆਪਣੀ ਅਰਜ਼ੀ ਪਾ ਦਿਓ। ਅਤੇ ਜੇ ਤੁਸੀਂ ਨਹੀਂ ਹੋ ਕਿਸੇ ਸੈਂਟਰਲਿੰਕ ਬੈਨੀਫਿਟ 'ਤੇ ਤਾਂ ਫਿਰ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਤੁਸੀਂ ਜਦੋਂ ਤੁਹਾਨੂੰ ਲੱਗੇ ਕਿ ਹਾਂ ਮੇਰਾ, ਔਰ ਇਹ ਮੰਨੀ ਜਾਂਦੀ ਹੈ ਉਮਰ ਬੇਸਿਕਲੀ, ਮੈਂ ਭੁੱਲ ਗਈ ਇਹ ਗੱਲ ਕਹਿਣਾ, ਕਿ ਜਦੋਂ ਕਿ ਤੁਸੀਂ ਤੁਹਾਡਾ ਬਰਥ July 1, 1953 ਨੂੰ ਹੈ ਜਾਂ ਉਸ ਤੋਂ ਬਾਅਦ ਦਾ, ਉਹ ਉਸ ਤੋਂ ਬਾਅਦ ਜਿਹੜੇ ਉਮਰ ਦੇ ਲੋਕ ਨੇ ਉਹ ਐਲੀਜੀਬਲ ਹੋਣਗੇ ਏਜ ਪੈਨਸ਼ਨ ਲਈ। ਸੋ ਉਸ ਸਾਲ ਦੇ ਅਕੋਰਡਿੰਗ ਲੋਕ ਫਿਰ ਆਪਣਾ ਕੈਲਕੂਲੇਸ਼ਨ ਕਰਕੇ ਦੇਖ ਸਕਦੇ ਨੇ ਕਿ ਮੈਂ ਕਦੋਂ 66 ਦਾ ਹੋਣਾ ਅਤੇ ਕਦੋਂ ਅਪਲਾਈ ਕਰਨਾ।
1953 ਤੋਂ ਬਾਅਦ ਅਗਰ ਪੈਦਾਇਸ਼ ਹੈ, 66 ਵਰੇ ਦੀ ਉਮਰ ਹੋਣ ਤੋਂ ਪਹਿਲਾਂ 13 ਘੰਟੇ ਪਹਿਲਾਂ ਤੁਹਾਨੂੰ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਨਾਲ ਸੰਪਰਕ ਕਰਨਾ ਪਵੇਗਾ। ਠੀਕ ਹੈ, ਮੈਨੂੰ ਹੁਣ ਦੱਸੋ ਕਿ ਏਜ ਪੈਨਸ਼ਨ ਮਿਲਦੀ ਕਿੰਨੀ ਹੈ ਅਤੇ ਕਿਸ ਤਰ੍ਹਾਂ?
ਹਾਂਜੀ, ਸੋ ਏਜ ਪੈਨਸ਼ਨ ਮਿਲਣ ਦੇ 2 ਤਰੀਕੇ ਨੇ। ਇੱਕ ਤਾਂ ਜੇ ਤੁਸੀਂ ਸਿੰਗਲ ਹੋ, ਇਕੱਲੇ ਰਹਿੰਦੇ ਹੋ, ਤਾਂ ਉਹਦੀ ਇੱਕ ਰੇਟ ਹੈ, ਅਤੇ ਜੇ ਤੁਸੀਂ ਕਪਲ ਹੋ ਤਾਂ ਉਹਦਾ ਡਿਫਰੈਂਟ ਰੇਟ ਹੈ। ਹੁਣ ਜੇ ਤੁਸੀਂ ਸਿੰਗਲ ਹੋ ਤਾਂ ਤੁਹਾਨੂੰ ਮੈਕਸੀਮਮ ਰੇਟ ਮਿਲਣ ਦੀ ਜਿਹੜੀ ਗੁੰਜਾਇਸ਼ ਹੈਗੀ ਹੈ ਉਹ ਹੈਗਾ $926.20, ਇਹ ਰਫਲੀ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹਦੇ ਤੋਂ ਉੱਪਰ ਥੱਲੇ ਵੀ ਹੋ ਸਕਦਾ ਥੋੜ੍ਹਾ, ਪਰ ਇਹ ਮੈਕਸੀਮਮ ਰੇਟ ਹੈ।
ਠੀਕ ਹੈ,
ਔਰ ਜੇ ਤੁਸੀਂ ਪਾਰਟਨਰ ਹੋ, ਕਪਲ ਹੈਗੇ ਹੋ, ਅਤੇ ਤੁਹਾਡੀ ਰੇਟ ਹੋਏਗਾ $698.10 ਫੋਰ ਈਚ ਮੈਂਬਰ, ਮਤਲਬ ਦੋਨਾਂ ਜਾਣਿਆਂ ਨੂੰ 698.10 ਦੋਨਾਂ ਨੂੰ ਮਿਲੇਗਾ ਅਲੱਗ ਅਲੱਗ, ਔਰ ਇਹ ਫੋਰਟਨਾਈਟਲੀ ਰੇਟ ਹੈ। ਸੋ ਕੰਬਾਈਨ ਰੇਟ ਦੋਨਾਂ ਦਾ ਹੋ ਗਿਆ 1396.20,
ਮਤਲਬ ਹਰ 2 ਹਫ਼ਤੇ ਵਿੱਚ ਇੰਨੇ ਪੈਸੇ ਮਿਲ ਜਾਣਗੇ।
ਹਾਂਜੀ, ਅਤੇ ਇਹਦੇ ਵਿੱਚ ਜਿਹੜੀ ਚੀਜ਼ਾਂ ਹੋਰ ਇਨਕਲੂਡ ਹੁੰਦੀਆਂ ਨੇ ਜਿਹੜਾ ਕਾਫੀ ਵਾਰ ਲੋਕਾਂ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਜਦੋਂ ਉਹਨਾਂ ਨੂੰ ਰੇਟ ਮਿਲਣਾ ਅਤੇ ਉਹਦੇ ਵਿੱਚ ਉਹਨੂੰ ਡਿਵਾਈਡ ਕਰਕੇ ਵੀ ਉਹਨਾਂ ਨੇ ਥੱਲੇ ਲਿਖਿਆ ਹੁੰਦਾ ਕਿ ਕੀ ਹੈ ਉਹਨੂੰ ਕਹਿੰਦੇ ਨੇ। ਇੱਕ ਤਾਂ ਕਹਿੰਦੇ ਨੇ ਪੈਨਸ਼ਨ ਸਪਲੀਮੈਂਟ, ਇੱਕ ਹੁੰਦਾ ਐਨਰਜੀ ਸਪਲੀਮੈਂਟ। ਇਹ ਗਵਰਨਮੈਂਟ ਦਾ ਇੱਕ ਜਿਸ ਤਰੀਕਾ ਹੈਗਾ ਲੋਕਾਂ ਨੂੰ ਸਪੋਰਟ ਕਰਨ ਦਾ, ਕਿਉਂਕਿ ਉਹ ਰਿਟਾਇਰਡ ਨੇ ਅਤੇ ਉਹਨਾਂ ਨੂੰ ਕਿਸ ਕਿਸ ਤਰੀਕੇ ਦੀ ਸਹੂਲਤਾਂ ਦੇ ਸਕਦੇ ਹਨ, ਅਤੇ ਇਹ 2 ਸਪਲੀਮੈਂਟ ਨਾਲ ਇਸ ਰੇਟ ਦੇ ਵਿੱਚ ਇਨਕਲੂਡ ਕੀਤੇ ਹੁੰਦੇ ਨੇ।
ਠੀਕ ਹੈ ਜੀ, ਅਤੇ ਇਹਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਬੰਦਾ ਰਿਟਾਇਰ ਹੋ ਚੁੱਕਿਆ ਹੋਵੇ?
ਹਾਂਜੀ, ਸੋ ਰਿਟਾਇਰ ਮਤਲਬ ਤੁਹਾਡੀ ਇਹਨੂੰ ਇਨਕਮ ਟੈਸਟ ਵੀ ਕੀਤਾ ਜਾਂਦਾ ਨਾ, ਤੇ ਜੇ ਤੁਹਾਨੂੰ ਆਲਰੇਡੀ ਕਿਸੇ ਤਰ੍ਹਾਂ ਦਾ ਵੀ ਇਨਕਮ ਮਿਲ ਰਹੀ ਹੈ ਤਾਂ ਫਿਰ ਉਹਦੀ ਕੈਲਕੂਲੇਸ਼ਨ ਕਰਨ ਲਈ ਸਾਡੇ ਕੋਲ ਟੀਮ ਹੈਗੀ ਹੈ ਸਪੈਸੀਫਿਕਲੀ, ਜਿਹੜੀ ਕਿ ਕੈਲਕੂਲੇਟ ਕਰਕੇ ਫਿਰ ਤੁਹਾਨੂੰ ਦੱਸੇਗੀ ਕਿ ਜੇ ਤੁਸੀਂ ਕੁਛ ਕਮਾ ਰਹੇ ਹੋ ਥੋੜ੍ਹਾ ਬਹੁਤ ਕਿੱਧਰੋਂ ਦੀ ਵੀ, ਤੇ ਉਹ ਫਾਈਨੈਂਸ਼ਲੀ ਕਿਸ ਤਰੀਕੇ ਨਾਲ ਉਹਨੂੰ ਪ੍ਰੋਸੈਸ ਕੀਤਾ ਜਾ ਸਕਦਾ, ਜਿਹੜਾ ਮੈਂ ਤੁਹਾਨੂੰ ਡਿਟੇਲ ਹੁਣੇ ਦੱਸ ਦਿੰਦੀ ਹਾਂ। ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਦਾ ਕਿ ਤੁਹਾਨੂੰ ਕੀ ਕੁਆਲੀਫਿਕੇਸ਼ਨ ਲਈ ਕੀ ਰਿਕੁਆਇਰਮੈਂਟ ਹੈ ਸਾਡੀ ਲੈਜਿਸਲੇਸ਼ਨ ਦੇ ਅਕੋਰਡਿੰਗ ਨਾ, ਫਿਰ ਮੈਂ ਤੁਹਾਨੂੰ ਇਹ ਡਿਟੇਲ ਦੱਸ ਦਿੰਦੀ ਹਾਂ, ਬਿਕੋਜ਼ ਇਹ ਕਾਫੀ ਲੰਬਾ ਪ੍ਰੋਸੈਸ ਹੈਗਾ।
ਠੀਕ ਹੈ,
ਹੈ ਨਾ। ਸੋ ਇਹਦੇ ਲਈ ਤੁਹਾਨੂੰ ਹੁਣ ਜਿਵੇਂ ਸਾਡੇ ਮਾਂ ਪਿਓ ਕਾਫੀ ਸਾਲਾਂ ਤੋਂ ਇਹ ਕਈ ਪਰਿਵਾਰਾਂ ਦੇ ਇੱਥੇ ਆਲਰੇਡੀ ਰਹਿ ਰਹੇ ਹੋਣਗੇ, ਕਈਆਂ ਨੂੰ ਸਪੋਂਸਰ ਕਰਕੇ ਅਸੀਂ ਇੱਥੇ ਬੁਲਾਉਂਦੇ ਹਾਂ, ਅਤੇ ਉਹਦੇ ਵਿੱਚ ਜਦੋਂ ਅਸੀਂ ਬੁਲਾਉਂਦੇ ਹਾਂ ਅਤੇ ਉਹਦੇ 'ਚ ਆਲਰੇਡੀ ਲਿਖਿਆ ਹੁੰਦਾ ਕਿ 10 ਸਾਲ ਬਾਅਦ ਤੁਸੀਂ ਕਿਸੇ ਵੀ ਸੈਂਟਰਲਿੰਗ ਪੇਮੈਂਟ ਲਈ ਐਲੀਜੀਬਲ ਹੋ ਸਕਦੇ, ਉਸ ਤੋਂ ਪਹਿਲੇ ਨਹੀਂ। ਠੀਕ ਹੈ ਜੀ। ਸੋ ਉਹਦੇ ਵਿੱਚ ਫਿਰ ਜੇ ਤੁਸੀਂ ਆਲਰੇਡੀ 66 ਤੋਂ ਉੱਪਰ ਹੈਗੇ ਹੋ ਪਰ ਹਜੇ ਤੁਹਾਡੇ ਉਹ 10 ਸਾਲ ਪੂਰੇ ਨਹੀਂ ਹੋਏ, ਤੁਸੀਂ ਨਹੀਂ ਅਪਲਾਈ ਕਰ ਸਕਦੇ, ਰਾਈਟ। ਪਰ ਜੇ ਤੁਸੀਂ 10 ਸਾਲ ਇੱਥੇ ਰਹਿ ਚੁੱਕੇ ਹੋ, ਉਸ ਤੋਂ ਬਾਅਦ ਤੁਸੀਂ ਇਸ ਚੀਜ਼ ਲਈ ਅਪਲਾਈ ਕਰ ਸਕਦੇ ਹੋ। ਪਰ ਜਿਸ ਦਿਨ ਤੁਸੀਂ ਇਹਦੇ ਲਈ ਅਰਜ਼ੀ ਪਾਉਂਦੇ ਹੋ, ਅਰਜ਼ੀ ਪਾਉਣ ਵਾਲੇ ਦਿਨ ਤੁਸੀਂ ਆਸਟ੍ਰੇਲੀਆ 'ਚ ਹੋਣੇ ਜ਼ਰੂਰੀ ਹੋ। ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ ਸਭ ਨੂੰ ਨੋਟ ਕਰਨਾ ਚਾਹੀਦਾ ਕਿ ਤੁਸੀਂ ਇਹ ਨਹੀਂ ਕਿ ਹਾਂ ਪੁੱਤ ਮੈਂ ਚੱਲੀ ਹਾਂ ਇੰਡੀਆ ਅਤੇ ਤੁਸੀਂ ਮੇਰੀ ਪਿੱਛੋਂ ਦੀ ਅਰਜ਼ੀ ਪਾ ਦਿਓ, ਨਹੀਂ। ਡੇਟ ਆਫ ਕਲੇਮ ਮੰਨਿਆ ਉੱਦਣ ਜਾਂਦਾ ਜੇ ਤੁਸੀਂ ਆਪ ਇੱਥੇ ਹੈਗੇ ਹੋ, ਬਿਕੋਜ਼ ਡਿਪਾਰਟਮੈਂਟ ਸਾਰੇ ਲਿੰਕਡ ਹੈ। ਸੋ ਜੇ ਤੁਸੀਂ ਓਵਰਸੀਜ਼ ਜਾਂਦੇ ਹੋ ਉਹ ਤੁਹਾਡਾ ਆ ਜਾਂਦਾ ਸਿਸਟਮ ਦੇ ਉੱਪਰ ਆਲਰੇਡੀ, ਸੋ ਤੁਹਾਡੀ ਅਰਜ਼ੀ ਉੱਥੇ ਹੀ ਕੈਂਸਲ ਹੋ ਜਾਣੀ।
ਠੀਕ ਹੈ।
ਸੋ ਇੱਥੇ ਹੋਣਾ ਜ਼ਰੂਰੀ ਹੈ। ਔਰ ਜਿਹੜਾ 10 ਸਾਲਾਂ ਦੀ ਰੈਜ਼ੀਡੈਂਸੀ ਤੁਹਾਡੀ ਇੱਥੇ ਹੋਣੀ ਹੈ, ਉਹਦੇ ਵਿੱਚੋਂ 5 ਸਾਲ ਐਸੇ ਹੋਣੇ ਚਾਹੀਦੇ ਹਨ ਜਿਹੜੇ ਕਿ ਵਿਦਆਊਟ ਬ੍ਰੇਕ ਬਿਨਾਂ ਬਾਹਰ ਗਏ ਹੋਏ ਇੱਥੇ ਰਹੇ ਹੋਣੇ ਚਾਹੀਦੇ ਹੋ। ਠੀਕ ਹੈ ਜੀ। ਸੋ ਬਟ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਪਰਿਵਾਰਾਂ ਦੇ ਮਾਂ ਬਾਪ ਜਿਹੜੇ ਆਉਂਦੇ ਨੇ ਬਾਹਰੋਂ ਦੀ, ਉਹਨਾਂ ਲਈ 3 ਜ਼ਰੂਰੀ ਨਹੀਂ ਹੈ ਕਿ ਸਿਰਫ 10 ਸਾਲ ਦਾ ਕ੍ਰਾਈਟੀਰੀਆ ਹੋਏਗਾ। ਕਈਆਂ ਲਈ ਹੋਏਗਾ 10 ਸਾਲ ਤੁਸੀਂ ਇੱਥੇ ਰਹੇ ਹੋ, ਉਹਦੇ 'ਚੋਂ 5 ਸਾਲ ਤੁਸੀਂ ਇੱਥੇ ਕੰਮ ਕੀਤਾ ਹੋਣਾ ਚਾਹੀਦਾ। ਕਿਸੇ ਲਈ ਹੁੰਦਾ ਕਿ ਜੇ ਤੁਸੀਂ 10 ਸਾਲ ਇੱਥੇ ਰਹੇ ਹੋ ਅਤੇ ਪਰੂਫ ਹੈਗਾ ਕਿ ਤੁਸੀਂ ਕੋਈ ਵੀ ਹੋਰ ਸਹੂਲਤਾਂ ਨਹੀਂ ਪ੍ਰਾਪਤ ਕੀਤੀਆਂ ਇੱਥੋਂ ਦੇ ਡਿਪਾਰਟਮੈਂਟ ਵੱਲੋਂ, ਜਿਹੜਾ ਕਿ ਮੈਂ ਤੁਹਾਨੂੰ ਦੱਸ ਰਹੀ ਸੀ ਜਦੋਂ ਅਸੀਂ ਸਪੋਂਸਰ ਕਰਦੇ ਹਾਂ ਆਪਣੇ ਪੇਰੈਂਟਸ ਨੂੰ। ਔਰ ਕਈਆਂ ਲਈ ਹੁੰਦਾ ਕਿ 15 ਸਾਲ ਕੰਟੀਨਿਊਸ ਇੱਥੇ ਰਹਿਣਾ ਹੁੰਦਾ। ਸੋ ਇਹ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਦੱਸਿਆ ਹੈ ਕਿ ਹਰ ਚੀਜ਼ ਇੱਥੇ ਬੜੀ ਇੰਡੀਵਿਜੁਅਲਾਈਜ਼ ਕੀਤੀ ਹੁੰਦੀ ਹੈ ਕਿ ਹਰੇਕ ਬੰਦੇ ਦੀ ਆਪਣੀ ਸਿਚੁਏਸ਼ਨ ਹੈ, ਉਹਨੂੰ ਦੇਖ ਕੇ ਡਿਪਾਰਟਮੈਂਟ ਨੇ ਡਿਸਾਈਡ ਕਰਨਾ। ਪਰ ਮੇਨਲੀ ਆ 3 ਪੁਆਇੰਟ ਜ਼ਰੂਰੀ ਹੁੰਦੇ ਨੇ ਕਿ ਆ 10 ਸਾਲ ਵਾਲਾ ਕ੍ਰਾਈਟੀਰੀਆ ਕਾਫੀ ਇੰਪੋਰਟੈਂਟ ਹੈਗਾ।
ਠੀਕ ਹੈ ਜੀ, ਠੀਕ ਹੈ। ਤੇ ਇਸ ਲਈ ਯੋਗ ਹੋਣ ਲਈ ਜ਼ਰੂਰੀ ਹੈ ਕਿ ਇੱਥੇ ਦੇ ਨਾਗਰਿਕ ਹੋਣਾ ਚਾਹੀਦਾ ਹੈ?
ਨਹੀਂ ਜੀ, ਨਾਗਰਿਕ ਹੋਣਾ ਜ਼ਰੂਰੀ ਨਹੀਂ ਹੈ, ਇੱਥੇ ਦਾ ਰੈਜ਼ੀਡੈਂਟ ਹੋਣਾ ਜ਼ਰੂਰੀ ਹੈ ਆਸਟ੍ਰੇਲੀਆ ਦਾ। ਸੋ ਜੇ ਤੁਸੀਂ ਪੇਰੈਂਟ ਜਿਹੜੇ ਆਉਂਦੇ ਨੇ ਵਿਜ਼ਿਟਰ ਵੀਜ਼ਾ 'ਤੇ ਆਉਂਦੇ ਨੇ, ਅੱਜ ਕੱਲ੍ਹ ਕਈ ਵਾਰੀ 2-2 ਸਾਲ 3-3 ਸਾਲ ਦਾ ਹੋ ਜਾਂਦਾ ਵੀਜ਼ਾ ਕਿ ਤੁਸੀਂ ਮਲਟੀਪਲ ਟਾਈਮ ਆ ਸਕਦੇ ਹੋ, ਉਹ ਆ ਕੇ ਨਹੀਂ ਇੱਦਾਂ ਅਪਲਾਈ ਕਰ ਸਕਦੇ। ਸੋ ਤੁਹਾਡਾ ਆਸਟ੍ਰੇਲੀਅਨ ਰੈਜ਼ੀਡੈਂਟ ਹੋਣਾ ਜ਼ਰੂਰੀ ਹੈ। ਔਰ ਬਿਕੋਜ਼ ਜਦੋਂ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਹੁੰਦੇ ਹੋ, ਤੁਸੀਂ ਐਲੀਜੀਬਲ ਹੁੰਦੇ ਹੋ ਸਿਟੀਜ਼ਨਸ਼ਿਪ ਲਈ ਇਨ ਫਿਊਚਰ ਵੈਨ ਐਵਰ ਇਟ ਹੈਪਨਸ, ਹੈ ਨਾ। ਸੋ ਉਹ ਚੀਜ਼ ਹੋਣੀ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਆਸਟ੍ਰੇਲੀਆ ਦੀ ਏਜ ਪੈਨਸ਼ਨ ਮਿਲ ਸਕਦੀ ਹੈ ਫਿਊਚਰ 'ਚ।
ਠੀਕ ਹੈ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।